गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी कमोलक लिखत सिरलेख है भाई दियां मूरतां। सब तो पहला आप जी ने गुरु दी मूरत दा जिक्र कीता है, उस तो बाद भाई दियां मूरतां दा जिक्र कीता है। पहला आप जी ने पुरातन भाई दे सिरलेख हेठ अठ मूरतां दा वर्णन कीता है, उस तो बाद अजकल दे जिहड़े भाई हन उन्हां मूरतां दा जिक्र कीता है। आओ प्यार नाल श्रवण करिए जी। भाई दियां मूरतां ऊड़ा पुरातन भाई। भाई दी पहली मूरत लहणा नाम दा एक प्रेमी प्रेमा भगती विच लगदा है, अपना त्याग के प्यारे गुरु नानक देव जी दे चरणा विच लीनता कर देंदा है। होमे दा अभाव आउंदा है, हाँ हाँ मैं विचों खोवै दूजा मेटै एको होवै, इस तुक अनुसार जीवन बना लैंदा है। तद ओ देखो ओ लहणा अंगद हो जांदा है, अंगद ही नहीं ओ लहणा श्री गुरु नानक देव हो के शोभदा है। उस वेले दा एक प्रेमी दृष्टा पछाण करदा ते उगाही देंदा है। जोत ओहा जुगत साए सहकाया फेर पलटिए, कैसी मनमोहन मूर्ति है। लैणा कहाउण वाले प्रेम पुंज ने एकता विच लीनता कीती, सहोदरता विच खचत होए खिमा दया दी वर्तन कीती। इत्थे ही नहीं टिके छाल मार के उपर चढ़े उस दशा विच अपड़े जिसने जगत गुरु कर लिया। एक गुरु दी मनमोहन मूरत है। एक बालक गुरु नानक देव जी दे चरण परसदा है, वो बातां परमार्थक दूरअंदेशी दियां करदा है। गुरु नानक देव बुढ़ा खिताब बख्शदे हन, वो गुरबाणी पढ़दा है, वो प्रेम करदा है, वो आग्या मनदा है, वो नाम जपदा है। हुण वो एकता दे असूल नूं समझदा है ते दुई दा डेरा चितों दूर कर देंदा है। उसनू सहोदरता दी समझ पैंदी है, मानुख मात्र नू भरा समझदा है, इसथों तरक्की करदा है, वो सहोदरता नू अनुभव करदा है। हुण उसदी वर्तन खिमा ते दया दी हो जांदी है, हजारां प्राणी उसदी मेहनत नाल पापां विचों छुटकारा पाउंदे हन, अनेकां अनाथ अपाहज लोड़वंदां दियां लोड़ां उस तों पूरियां हुंदियां हन। ओ देखो बुढ़ा अपने लिए मर जाता है पर मर के लोगों की खातर जीवदा है। खाण पहनण की तांग नहीं रखता, रसा कसा तो लंघ गया, हर एक शोक नू जित लिया, रोग भोग तो पार हो गया, पर की पत्थर हो गया नहीं, भुखियां नंगियां लई अन्न बस्तर लभ लभ के पहुंचा रहा है। हर खवंत लोगों के दिलों में परमेशर का भाव पैदा कर रहा है, सोगियां नू दिलासा दे रहा है, यतीमां दे अथरू पूंज रहा है, रंडियां दी प्रतपाला कर रहा है, रोगियां दी सेवा कर रहा है, भोगियां दी मैल हर रहा है। ये जीवन बुढ़े दा हुण संसार लई है, अपने लिए मर चुका है। ओ देखो गुरु नानक देव आए बुढ़े नू गल नाल ला के कहंदे हन धन बुढ़ा, फिर सिर ते प्यार दे के कहंदे हन वाह भाई बुढ़ा। ओ देखो मित्रो बुढ़ा भाई बुढ़ा हो गया, कैसा आश्चर्य है बुढ़ा भाई हो गया। गुरु नानक देव जी भाई दा की अर्थ करदे हन, ओ पुरख जिसने परमेश्वर नू एक अद्वैत जान के उसकी रची हुई सृष्टि विच सहोदरता अनुभव करके सब नाल सक्के भरावां वाली वर्तन अख्तियार कीती। ओ जिस दी वर्तन भरावां वाली है, कि भाई एक खिताब ही सी नहीं, जगत गुरु ने इस पद वाले दी कदर करके दसिया कि भाई पद दा ओ की मुल पाउंदे से। गुरियाई दी गद्दी जिसनू मिले उस दे तिलक दा सामान भाई लियावे। गुरु अंगद देव, गुरु अमरदास, गुरु रामदास, गुरु अर्जन देव, गुरु हरगोबिंद साहिब जी सब दे तिलक दा आहर भाई ने कीता। केड़े भाई ने ਜਿਸ ਨੂੰ ਬੁੱਢਾ ਕਹਿੰਦੇ ਸੀ। ਇਹ ਭਾਈ ਦੀ ਕੈਸੀ ਰਮਣੀਕ ਮੂਰਤੀ ਹੈ। ਭਾਈ ਦੀ ਦੂਸਰੀ ਮੂਰਤ ਸੱਤਾ ਬਲਵੰਡ ਰਬਾਬੀ, ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਨਾਮ ਦੀ ਬੇਅਦਬੀ ਕਰਕੇ ਫਿਟਕਾਰ ਵਿੱਚ ਫਿਟਕੀਜ ਕੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਹਨ। ਪਿਆਰੇ ਗੁਰਾਂ ਦੇ ਪ੍ਰੇਮ ਵਿੱਚ ਖਚਿਤ ਗੁਰੂ ਅੰਗਦ ਦੇਵ, ਇੱਥੇ ਗੱਲ ਵਰਣਨ ਕਰੀਏ ਕਿ ਕਈ ਇਤਿਹਾਸਕਾਰ ਇਸ ਵਾਕਿਆ ਨੂੰ ਪੰਜਵੇਂ ਗੁਰਾਂ ਦੇ ਵੇਲੇ ਦਾ ਕਹਿੰਦੇ ਹਨ, ਕਈ ਦੂਸਰੇ ਗੁਰਾਂ ਦੇ ਵੇਲੇ ਦਾ। ਰਾਮਕਲੀ ਦੀ ਵਾਰ ਵਿੱਚ ਬਹੁਤ ਪੌੜੀਆਂ ਦੂਜੇ ਗੁਰਾਂ ਪ੍ਰਥਾਏ ਹੋਣ ਕਰਕੇ ਪਿਛਲੇ ਮੁਆਰਖ ਦਰੁਸਤੀ ਦੇ ਨੇੜੇ ਜਾਪਦੇ ਹਨ। ਉਹਨਾਂ ਦੀ ਸਿਫਾਰਿਸ਼ ਕਰਨ ਵਾਲੇ ਨੂੰ ਮੁਕਾਲੇ ਦੀ ਪਦਵੀ ਦਿੰਦੇ ਹਨ। ਕੁਦਰਤ ਕਰਤਾਰ ਦੀ ਆਪਣੇ ਪਾਪਾਂ ਦੀ ਫਿਟਕਾਰ ਅੰਤੈ ਕਰਨ ਦੀਆਂ ਚੂੰਡੀਆਂ ਦੇ ਕਾਰਨ ਸੱਤਾ ਬਲਵੰਡ ਦਰਿਦਰੀ, ਦੁਖੀ, ਦੀਨ ਅਤੇ ਮਹਾਂ ਰੋਗੀ ਹੋ ਜਾਂਦੇ ਹਨ। ਕੋਈ ਡਰਦਾ ਦਾਰੀ ਨਹੀਂ ਕਰਦਾ, ਕੋਈ ਸਿਫਾਰਿਸ਼ ਦਾ ਹੀਆ ਨਹੀਂ ਬਣਦਾ, ਪਰ ਧੰਨ ਸਿੱਖੀ ਸਿੱਖੀ ਵਿੱਚੋਂ ਇੱਕ ਸਿੱਖ ਲੱਦਾ ਉੱਠਦਾ ਹੈ, ਉਹਨਾਂ ਦੀ ਖਬਰ ਲੈਂਦਾ ਹੈ, ਉਹਨਾਂ ਨੂੰ ਉਹਨਾਂ ਦੇ ਕੀਤੇ ਪਾਪ ਦਾ ਇਕਰਾਰੀ ਬਣਾ ਕੇ ਪਸ਼ਚਾਤਾਪ ਦੇ ਮੈਲ ਹਰਨ ਵਾਲੇ ਜਲ ਨਾਲ ਇਸ਼ਨਾਨ ਕਰਾਉਂਦਾ ਹੈ। ਪਰ ਹੁਣ ਸਿਫਾਰਿਸ਼ ਦਾ ਮੁਸ਼ਕਲ ਕੰਮ ਅੱਗੇ ਹੈ। ਲੱਦਾ ਏਕਤਾ ਨੂੰ ਅਨੁਭਵ ਕਰ ਚੁੱਕਾ ਹੈ, ਲੱਦਾ ਸੁਹਾਦਰਤਾ ਵਿੱਚ ਸਥਿਤ ਹੈ, ਲੱਦੇ ਦੀ ਵਰਤਣ ਖਿਮਾ ਅਤੇ ਦਇਆ ਦੀ ਹੈ। ਐਸਾ ਪਾਰਗ੍ਰਾਮੀ ਲੱਦਾ ਆਪਣਾ ਮੂੰਹ ਕਾਲਾ ਕਰਕੇ ਸਾਂਵਲੇ ਦੀ ਸਵਾਰੀ ਕਰਦਾ ਹੈ। ਸ਼ਹਿਰ ਵਿੱਚ ਲੱਦਾ ਮੁਕਾਲਕ ਕਰਕੇ ਨਸ਼ਰ ਹੁੰਦਾ ਹੈ। ਵਾਹ ਵਾਹ ਲੱਦਾ, ਲੱਦਾ ਆਪਣੇ ਆਪ ਲਈ ਮਰ ਚੁੱਕਾ ਹੈ, ਹੁਣ ਤਾਂ ਲੱਦਾ ਸੰਸਾਰ ਲਈ ਜੀਉਂਦਾ ਹੈ। ਗੱਪਾਂ ਨਾਲ ਨਹੀਂ, ਪਰ ਤਖ ਮੂਰਤ ਦੇਖੋ, ਇਹ ਮੁਰਦਿਆਂ ਦੇ ਕੰਮ ਹਨ, ਜੀਉਂਦਿਆਂ ਦੇ ਨਹੀਂ। ਜੀਉਂਦਾ ਕੌਣ ਮੁਕਾਲਾ ਮਲਦਾ ਹੈ? ਲੱਦਾ ਲੋਕਾਂ ਲਈ ਜੀਉਂਦਾ ਹੈ। ਲੋਕਾਂ ਲਈ ਜੀਵਣ ਵਾਲੇ ਨੇ ਸਾਬਣ ਨਾਲ ਉਪਕਾਰ ਵਿੱਚ ਧੋਤਾ ਅਤੇ ਸ਼ਾਹੀ ਨਾਲ ਕਾਲਾ ਮੂੰਹ ਆਪਣਾ ਕੀਤਾ ਹੈ। ਮੁਕਾਲਾ ਲੱਦਾ ਗੁਰਾਂ ਦੇ ਹਜ਼ੂਰ ਜਾ ਕੇ ਫਿਟਕੇ ਹੋਏ ਸੱਤੇ ਬਲਵੰਡ ਦੀ ਸਿਫਾਰਿਸ਼ ਕਰਦਾ ਹੈ। ਜਗਤ ਗੁਰੂ ਸਿੱਖਾਂ ਨੂੰ ਤਾਂ ਤਾ ਕੇ ਕੁੰਦਨ ਕਰਨ ਵਾਲੇ ਉਸਦੀ ਸਹੋਦਰਤਾ ਦੇ ਪੂਰਨ ਭਾਵ ਨੂੰ ਪਛਾਣਦੇ ਹਨ, ਦੇਖਦੇ ਹਨ ਕਿ ਲੱਦਾ ਹੁਣ ਪੂਰਨ ਹੋ ਗਿਆ ਹੈ। ਉਸਨੂੰ ਗਲੇ ਲਾ ਕੇ ਪਿਆਰ ਦਿੰਦੇ ਹਨ ਅਤੇ ਕਹਿੰਦੇ ਹਨ, ਧੰਨ ਲੱਦਾ, ਧੰਨ ਭਾਈ ਲੱਦਾ, ਧੰਨ ਭਾਈ ਲੱਦਾ ਪਰਉਪਕਾਰੀ, ਭਾਈ ਲੱਦਾ ਵਰ ਮੰਗ। ਆਪਣੇ ਲਈ ਮਰ ਚੁੱਕੇ ਭਾਈ ਜੀ ਕੀ ਮੰਗਦੇ ਹਨ? ਹੱਥ ਬੰਨ ਕੇ ਗਲ ਪੱਲਾ ਪਾ ਕੇ ਬੇਨਤੀ ਕਰਦੇ ਹਨ, ਹੇ ਦੀਨਾ ਬੰਧੂ, ਸੱਤੇ ਬਲਵੰਡ ਨੂੰ ਬਖਸ਼ੋ। ਤਤ ਖਿਨ ਉਹ ਫਿਟਕੇ ਹੋਏ ਬਖਸ਼ੇ ਜਾਂਦੇ ਹਨ। ਇਹ ਭਾਈ ਦੀ ਕੈਸੀ ਪਿਆਰੀ ਮੂਰਤੀ ਹੈ। ਭਾਈ ਦੀ ਤੀਸਰੀ ਮੂਰਤ ਤੀਸਰੀ ਪਾਤਸ਼ਾਹੀ ਦੇ ਚਰਨਾਂ ਵਿੱਚ ਇੱਕ ਪ੍ਰੇਮੀ ਸੇਵ ਕਮਾਉਂਦਾ ਹੈ। ਉਸ ਦੀ ਗੁਰਸੇਵਾ ਦੀ ਉਹ ਵਡਿਆਈ ਹੁੰਦੀ ਹੈ ਕਿ ਚੌਥੀ ਪਾਤਸ਼ਾਹੀ ਜੀ ਗੁਰਦਾਸ ਨੂੰ ਸੱਚਾ ਗੁਰਦਾਸ ਬਣਾਉਂਦੇ ਹਨ। ਫਿਰ ਗੁਰਦਾਸ ਏਕਤਾ ਦੇ ਅਸੂਲ ਨੂੰ ਅਨੁਭਵ ਕਰਕੇ ਸਹੋਦਰਤਾ ਨੂੰ ਅਨੁਭਵ ਕਰਦਾ ਹੈ, ਵਰਤਣ ਖਿਮਾ ਅਤੇ ਦਇਆ ਦੀ ਇਖਤਿਆਰ ਕਰਦਾ ਹੈ। ਉਹ ਦੇਖੋ ਗੁਰਦਾਸ ਆਪਣੇ ਲਈ ਮਰ ਜਾਂਦਾ ਹੈ ਅਤੇ ਮਰ ਕੇ ਫਿਰ ਜੀਉਂਦਾ ਹੈ। ਇਹ ਜੀਉਣਾ ਸ੍ਰਿਸ਼ਟੀ ਦੇ ਅਰਪਣ ਕਰਦਾ ਹੈ, ਉਹ ਪਰਉਪਕਾਰ ਵਿੱਚ ਲੀਨ ਹੁੰਦਾ ਹੈ। ਚੌਥੀ ਪਾਤਸ਼ਾਹੀ ਵਰ ਦਿੰਦੇ ਹਨ, ਪਰਉਪਕਾਰ ਪੁੰਨ ਬਹੁ ਕੀਆ ਭਉ ਦੁੱਤਰ ਤਾਰ ਪਰਾਂਡੇ। ਹੁਣ ਗੁਰਦਾਸ ਜੀ ਬੇੜੀਆਂ ਤਿਆਰ ਕਰਨ ਲੱਗੇ ਹਨ। ਜਿਸ ਤਰ੍ਹਾਂ ਜਹਾਜ਼ ਨਾਲ ਤਰ੍ਹਾਂ ਤਰ੍ਹਾਂ ਦੀਆਂ ਬੇੜੀਆਂ ਹੁੰਦੀਆਂ ਹਨ, ਇੱਕ ਗੁਰੂ ਨੇ ਪੰਜਵਾਂ ਰੂਪ ਧਾਰ ਕੇ ਗੁਰੂ ਗ੍ਰੰਥ ਜਹਾਜ਼ ਰਚਿਆ। ਗੁਰਦਾਸ ਨੇ ਵਾਰਾਂ, ਕਬਿਤ, ਸਵਈਆ ਆਦਿਕ ਨਾਵਕਾਂ ਰਚੀਆਂ, ਗੁਰੂ ਚਰਨਾਂ ਵਿੱਚ ਸਮਰਪਣ ਕੀਤੀਆਂ। ਗੁਰੂ ਜੀ ਨੇ ਬਰਾਬਰ ਪਦਵੀ ਦੇਣੀ ਚਾਹੀ। ਹੋਮੇ ਤੋਂ ਛੁੱਟੇ ਹੋਏ ਭਾਈ ਜੀ ਬੇਨਤੀ ਕਰਦੇ ਹਨ ਕਿ ਦੀਨਾ ਬੰਧੂ, ਦਾਸ ਭਾਵਨਾ ਵਿੱਚ ਹੀ ਰੱਖੋ। ਉਹ ਪੰਚਮ ਗੁਰੂ ਜੀ ਗਦਗਦ ਹੋ ਕੇ ਗੁਰਦਾਸ ਨੂੰ ਗਲੇ ਲਾ ਕੇ ਭਾਈ ਕਹਿੰਦੇ ਹਨ, ਧੰਨ ਭਾਈ ਗੁਰਦਾਸ ਦਾ ਹੁਕਮ ਕਰਦੇ ਹਨ। ਗੁਰਦਾਸ ਭਾਈ ਗੁਰਦਾਸ ਹੋ ਗਿਆ। ਭਾਈ ਦੀ ਬਾਣੀ ਨੂੰ ਵਰ ਹੋ ਗਿਆ ਕਿ ਇਸਦੇ ਪਾਠਕ ਨੂੰ ਸਿੱਖੀ ਦਾਨ ਪ੍ਰਾਪਤ ਹੋਵੇਗਾ। ਭਾਈ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਸਮਝੀ ਜਾਏਗੀ। ਭਾਈ ਦੀ ਇੱਕ ਐਸੀ ਪਰਉਪਕਾਰੀ ਮੂਰਤੀ ਹੈ, ਭਾਈ ਦੀ ਚੌਥੀ ਮੂਰਤੀ। ਹਾੜ ਦੀ ਕੜਕਵੀਂ ਧੁੱਪ ਪੈ ਰਹੀ ਹੈ, ਗਰਮੀ ਅਤੇ ਲਹੂ ਨਾਲ ਬਦਨ ਝੁਲਸ ਰਿਹਾ ਹੈ। ਛੇਵੇਂ ਗੁਰਾਂ ਦੇ ਚਰਨਾਂ ਦੇ ਪ੍ਰੇਮੀ ਪਿਤਾ ਪੁੱਤਰ ਖੇਤ ਵਿੱਚ ਬ੍ਰਿਛ ਕੱਟਣ ਦਾ ਕੰਮ ਕਰਦੇ ਅੰਨ ਪਾਉਣ ਲੱਗੇ ਹਨ। ਰੁੱਖ ਨਾਲ ਜਲ ਦੀ ਠੰਡੀ ਟਿੰਡ ਬੱਧੀ ਸੀ, ਜਲ ਦੇਖਿਆ ਤਾਂ ਬਰਫ਼ ਵਾਂਗੂ ਸੀਤ ਹੈ। ਦੇਖ ਕੇ ਪ੍ਰੇਮ ਦਾ ਜੋਸ਼ ਹੁਲਾਰਾ ਮਾਰ ਕੇ ਅੰਦਰੋਂ ਨਿਕਲਿਆ ਕਿ ਇਹ ਜਲ ਸਤਿਗੁਰਾਂ ਦੇ ਪੀਣ ਦਾ ਹੈ, ਅਸੀਂ ਇਸ ਦੇ ਲਾਇਕ ਨਹੀਂ। ਦੋਵੇਂ ਬੇਹਬਲ ਹੋ ਜਾਂਦੇ ਹਨ, ਤਰਸਦੇ ਹਨ, ਤੜਫਦੇ ਹਨ ਕਿ ਕਿਵੇਂ ਸਤਿਗੁਰੂ ਜਲ ਛੱਕਣ। ਸਤਿਗੁਰੂ ਡਰੋਲੀ ਆਪਣੀ ਸਾਲੀ ਦੇ ਘਰ ਸਰਦ ਕਮਰੇ ਵਿੱਚ ਬਿਰਾਜਮਾਨ ਸੈਨ ਆਰਾਮ ਕਰ ਰਹੇ ਸਨ। ਸੱਚੇ ਪ੍ਰੇਮ ਦੀ ਖਿੱਚ ਤਪਤ ਜੰਗਲ ਵਿੱਚੋਂ ਤੁਰ ਕੇ ਡਰੋਲੀ ਪਹੁੰਚ ਜਾਂਦਾ ਹੈ। ਬਿਰਦ ਬਾਣੀ ਦੇ ਰੱਖਿਅਕ ਸਤਿਗੁਰੂ ਤੜਫਟ ਉੱਠਦੇ ਹਨ, ਆਪਣੇ ਘੋੜੇ 'ਤੇ ਪਲਾਕੀ ਮਾਰ ਕੇ ਸਿਰਪਟ ਦੌੜਦੇ ਹਨ। ਤਪਤ ਦੇ ਕਾਰਨ ਕਰੜੀ ਤ੍ਰਿਖਾ ਲੱਗਦੀ ਹੈ, ਪ੍ਰੇਮ ਦੀ ਕੌਤਕੀ ਜਾ ਜਲ ਦੀ ਸੱਦ ਦਿੰਦੇ ਹਨ। ਵਿਰਲਾਪ ਕਰਦੇ ਪ੍ਰੇਮੀਆਂ ਦੇ ਕੰਨੀ ਪਿਆਰੀ ਪਛਾਣੂ ਆਵਾਜ਼ ਪੈਂਦੀ ਹੈ, ਦੌੜ ਕੇ ਚਰਨ ਪਰਸ ਦੇ ਬਲਿਹਾਰ ਜਾਂਦੇ ਹਨ, ਜਲ ਪਿਲਾ ਕੇ ਪ੍ਰੇਮ ਭਾਵ ਦੀ ਤ੍ਰਿਪਤੀ ਕਰਦੇ ਹਨ, ਵਰ ਪਾ ਕੇ ਭਾਰੀ ਦੇਗ ਜਾਰੀ ਕਰਦੇ ਹਨ। ਜਿੱਥੇ ਜਲ ਘਿਓ ਦੇ ਤੁਲ ਅਤੇ ਅੰਨ ਅੰਮ੍ਰਿਤ ਤੁਲ ਸੀ, ਉੱਥੇ ਭੁੱਖੀ ਧਿਆਈ ਸ੍ਰਿਸ਼ਟੀ ਨੂੰ ਅਟੁੱਟ ਲੰਗਰ ਦਿੰਦੇ ਹਨ। ਕਾਲ ਪਏ ਦੀ ਕਠਿਨ ਪੀੜਾ ਅਤੇ ਭਿਆਨਕ ਦੁੱਖਾਂ ਵੇਲੇ ਏਕਤਾ ਦੇ ਜਾਣੂ ਅਤੇ ਸਹੋਦਰਤਾ ਦੇ ਪਛਾਣੂ ਇਹ ਸਿੱਖ ਸਿਰੋਂ ਪਰੇ ਸੇਵਾ ਕਰਕੇ ਹਜ਼ਾਰਾਂ ਜੀਵਾਂ ਦੀ ਪ੍ਰਾਣ ਰੱਖਿਆ ਕਰਦੇ ਹਨ। ਆਪਣੇ ਲਈ ਮਰ ਚੁੱਕੇ ਹਨ, ਭੁੱਖੇ ਪਿਆਸੇ ਅਤੇ ਥੱਕੇ ਹੀ ਰਹਿੰਦੇ ਹਨ, ਪਰ ਸ੍ਰਿਸ਼ਟੀ ਲਈ ਅੰਨ ਦਾ ਭੰਡਾਰ ਅਤੇ ਜਲ ਦਾ ਸੋਮਾ ਅਤੇ ਸੁੱਖ ਦੇਣ ਦੇ ਸੁਖਦਾਤੇ ਬਣੇ ਰਹੇ ਹਨ। ਇਸ ਅਵਸਥਾ ਵਿੱਚ ਸਤਿਗੁਰੂ ਗਲੇ ਲਾ ਕੇ ਕਹਿੰਦੇ ਹਨ, ਧਨ ਰੂਪਾ ਧਨ ਭਾਈ ਰੂਪਾ। ਉਹ ਨਿਮਾਣਾ ਰੂਪਾ ਭਾਈ ਰੂਪਾ ਹੋ ਗਿਆ, ਉਸਦੀ ਉਹ ਪਿਆਰੀ ਦੇਗ ਅਟੁੱਟ ਚੱਲੀ ਔਰ ਅੱਜ ਤੱਕ ਜਾਰੀ ਹੈ ਔਰ ਸਦਾ ਜਾਰੀ ਰਹੇਗੀ। ਇਹ ਭਾਈ ਦੀ ਕੈਸੀ ਦਿਆਲੂ ਮੂਰਤ ਹੈ। ਭਾਈ ਦੀ ਪੰਜਵੀਂ ਮੂਰਤ। ਇੱਕ ਮਤੀਆ ਆਇਆ, ਨੌਵੇਂ ਗੁਰਾਂ ਦੇ ਚਰਨਾਂ ਵਿੱਚ ਘਾਲ ਕਾਲੀ, ਮੁਸਾਫਰਾਂ ਲਈ ਕੁਟੀਆਂ ਬਣਾਉਣ ਵਿੱਚ ਅਥੱਕ ਟੈਲੇ ਕੀਤੇ, ਸਫਰਾਂ ਵਿੱਚ ਸਤਿਗੁਰਾਂ ਦੇ ਅੰਗ ਸੰਗ ਰਹੇ, ਸਤਿਗੁਰਾਂ ਦੇ ਹੁਕਮ ਅੱਗੇ ਸਦੀਵ ਸਤਿਬਚਨ ਆਖਿਆ, ਆਸਾਮ ਵਿੱਚ ਪਹੁੰਚੇ, ਉੱਥੋਂ ਦੇ ਲੋਕਾਂ ਦੀ ਪਤਿਤ ਅਤੇ ਪਾਪ ਅਵਸਥਾ ਦੇਖ ਕੇ ਨਗਰ ਨਗਰ ਉਪਦੇਸ਼ ਕੀਤੇ, ਅਣਗਿਣਤ ਜੀਵਾਂ ਨੂੰ ਪਾਪ ਅਗਨ ਵਿੱਚੋਂ ਕੱਢਿਆ, ਫਿਰ ਵਾਪਸ ਪਟਨੇ ਆਏ, ਫਿਰ ਕਲਗੀਧਰ ਦੇ ਬਾਲਕ ਸਰੂਪ ਦੇ ਦਰਸ਼ਨ ਕਰਕੇ ਕ੍ਰਿਤ ਕ੍ਰਿਤ ਹੋਏ, ਫਿਰ ਅਨੰਦਪੁਰ ਪਹੁੰਚੇ। ਇੰਨੇ ਚਿਰਾਂ ਵਿੱਚ ਏਕਤਾ ਦਾ ਅਨੁਭਵ ਹੋ ਗਿਆ, ਸਹੋਦਰਤਾ ਵਿੱਚ ਟਿਕਾਵ ਹੋ ਗਿਆ, ਵਰਤਣ ਖਿਮਾ ਅਤੇ ਦਇਆ ਦੀ ਹੋ ਗਈ। ਦੇਖੋ, ਬਨ ਵਿੱਚ ਇੱਕ ਇਸਤਰੀ ਜਾ ਰਹੀ ਹੈ, ਇੱਕ ਰਾਜਪੂਤ ਫੁੰਗਰੇ ਹੋਏ ਸਰਦਾਰ ਨੇ ਉਸਨੂੰ ਜ਼ੋਰੀ ਫੜ ਲਿਆ ਹੈ। ਮਤੀਏ ਦਾ ਸੱਕਾ ਭਰਾ ਸਤੀ ਰਾਮ ਦੇਖ ਕੇ ਰਹਿ ਨਹੀਂ ਸਕਿਆ, ਲਲਕਾਰ ਕੇ ਜਾ ਪੈਂਦਾ ਹੈ। ਦੁਵੱਲੀ ਤਲਵਾਰ ਚੱਲਦੀ ਹੈ, ਉਹ ਕਿਤੋਂ ਮਤੀਆ ਵੀ ਆ ਨਿਕਲਿਆ, ਖਿਮਾ ਖਿਮਾ ਕਹਿੰਦਾ ਦੌੜਦਾ ਹੈ, ਪਰ ਪਹੁੰਚਣ ਤੋਂ ਅੱਗੇ ਦੋਵੇਂ ਕਾਇਲ ਹੋ ਕੇ ਡਿੱਗ ਪੈਂਦੇ ਹਨ। ਭਰਾ ਤਾਂ ਪਰਲੋਕ ਗਮਨ ਕਰਦਾ ਹੈ, ਪਰ ਰਾਜਪੂਤ ਸਿਸਕਦਾ ਹੈ। ਆਪਣੇ ਲਈ ਮਰ ਚੁੱਕੇ ਮਤੀਏ ਨੂੰ ਮੋਏ ਭਰਾ ਦਾ ਮੋਹ ਨਹੀਂ ਫੁਰਦਾ, ਪਰ ਭਰਾ ਦੇ ਤੜਫ ਦੇ ਵੈਰੀ ਪਰ ਦਇਆ ਆਉਂਦੀ ਹੈ, ਉਸਦੇ ਕਾਉ ਬਣਦਾ ਹੈ, ਨਗਰ ਲਿਜਾ ਕੇ ਸੇਵਾ ਦਾ ਉਪਰਾਲਾ ਕਰਕੇ ਫਿਰ ਭਰਾ ਨੂੰ ਦਾਹ ਕਰਦਾ ਹੈ। ਉਸਦੀ ਅਥੱਕ ਸੇਵਾ ਮਹੀਨੇ ਤੱਕ ਅੰਤ ਕਾਵਾਂ ਦੇ ਵਿਗੜਨ 'ਤੇ ਉਹ ਵੀ ਮਰ ਜਾਂਦਾ ਹੈ। ਇਹ ਸਰਬ ਸਹੋਦਰਤਾ ਦੀ ਵਾਰਤਾ ਜਾਣੀ ਜਾਣ ਗੁਰਾਂ ਤੋਂ ਗੁੱਝੀ ਨਹੀਂ ਰਹਿੰਦੀ। ਦੇਖੋ, ਸੱਚ ਦੇ ਪਿਆਰੇ ਅਤੇ ਪ੍ਰੇਮ ਦੇ ਪ੍ਰਚਾਰਕ ਸਤਿਗੁਰੂ ਮਤੀਏ ਨੂੰ ਗੱਲ ਨਾਲ ਲਾ ਕੇ ਕਹਿੰਦੇ ਹਨ, ਧੰਨ ਭਾਈ ਮਤੀ ਰਾਮ। ਮਤੀਆ ਭਾਈ ਮਤੀ ਰਾਮ ਹੋ ਗਿਆ, ਸਤਿਗੁਰਾਂ ਦੇ ਨਾਲ ਆਗਰੇ ਜਾਂਦਾ ਹੈ, ਦਿੱਲੀ ਕੈਦ ਵਿੱਚ ਪੈਂਦਾ ਹੈ, ਤਰ੍ਹਾਂ ਤਰ੍ਹਾਂ ਦੇ ਲਾਲਚ ਧਰਮ ਛੱਡਣ ਲਈ ਮਿਲਦੇ ਹਨ, ਪਰ ਏਕਤਾ ਦੀ ਨਿਸ਼ਠਾ ਵਾਲਾ ਹਿਲਦਾ ਨਹੀਂ ਹੈ। ਅੰਤ ਉਸਨੂੰ ਮੌਤ ਦੀ ਸਜ਼ਾ ਮਿਲਦੀ ਹੈ, ਅੱਡੇ ਵਿੱਚ ਕੱਸ ਕੇ ਬੰਨਿਆ ਜਾਂਦਾ ਹੈ, ਦੋ ਆਰਾ ਕਸ਼ ਉਸਨੂੰ ਆਰੇ ਨਾਲ ਚੀਰਦੇ ਹਨ। ਉਹ ਇਕਾਗਰ ਚਿਤ ਬਾਣੀ ਪੜ੍ਹਦਾ ਹੈ, ਅਰ ਚੀਰਨ ਵਾਲਿਆਂ ਨੂੰ ਵੀ ਭਰਾ ਹੀ ਸਮਝਦਾ ਹੈ, ਉਹਨਾਂ ਲਈ ਵੀ ਸ਼ੁਭ ਸੰਕਲਪਾਂ ਦੇ ਚੱਕਰ ਚਲਾ ਰਿਹਾ ਹੈ। ਭਾਈ ਮਤੀ ਰਾਮ ਚਿਰੀਜ ਕੇ ਯਾਨੀ ਚਿਰਿਆ ਜਾ ਕੇ ਦੇ ਤਿਆਗਦਾ ਹੈ। ਇਹ ਭਾਈ ਦੀ ਕੈਸੀ ਦਰਦਨਾਕ ਤਸਵੀਰ ਹੈ। ਭਾਈ ਦੀ ਛੇਵੀਂ ਮੂਰਤ, ਕਲਗੀਧਰ ਦਸਵੇਂ ਗੁਰੂ ਨੰਗੀ ਤਲਵਾਰ ਲਈ ਸਿਰ ਮੰਗ ਰਹੇ ਹਨ। ਹਜ਼ਾਰਾਂ ਲੋਕ ਬੈਠੇ ਹਨ, ਉਹ ਦੇਖੋ ਇੱਕ ਸਿਰ ਦੇਣ ਲਈ ਨਿਤਰਦਾ ਹੈ। ਇਸ ਨੂੰ ਅੰਦਰ ਲੈ ਕੇ ਫਿਰ ਵੀਰ ਦਸ਼ਾ ਵਿੱਚ ਆ ਕੇ ਤਲਵਾਰ ਸੂਤੀ ਖੜ੍ਹੇ ਸਿਰ ਮੰਗ ਰਹੇ ਹਨ। ਆਹ ਦੇਖੋ ਆਪਣੇ ਲਈ ਮਰ ਚੁੱਕੇ ਕਈ ਹੋਰ ਸਿੱਖ ਨਿਤਰੇ, ਜੋ ਏਕਤਾਪੁਰ ਦ੍ਰਿੜ ਸੇ, ਸਹੋਦਰਤਾ ਦੇ ਜਾਣੂ ਸੇ, ਮੋਹ ਮਮਤਾ ਦੀ ਢੇਰੀ ਢਾ ਚੁੱਕੇ ਸੇ। ਉਹ ਦੇਖੋ ਪੰਜੇ ਜੀਉਂਦੇ ਜਾਗਦੇ ਨਿਕਲੇ ਹਨ। ਪੰਜਾਂ ਨੂੰ ਅੰਮ੍ਰਿਤ ਛਕਾਇਆ, ਪੰਜਾਂ ਨੂੰ ਭਾਈ ਦਇਆ ਸਿੰਘ, ਭਾਈ ਮੋਹਕਮ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਜੀ ਦਾ ਪਵਿੱਤਰ ਖਿਤਾਬ ਮਿਲਦਾ ਹੈ। ਪੰਜੇ ਭਾਈ ਹੋ ਗਏ, ਪੰਜੇ ਪਿਆਰੇ ਹੋ ਗਏ, ਪੰਜਾਂ ਨੇ ਸਾਰੀ ਆਯੂ ਭਾਈਆਂ ਵਾਲੀ ਬਤੀਤ ਕੀਤੀ, ਤਨ ਮਨ ਧਨ ਖਲਕ ਤੋਂ ਵਾਰ ਸੁੱਟਿਆ। ਇਹ ਭਾਈ ਦੀ ਕੈਸੀ ਦਰਦੀ ਮੂਰਤ ਹੈ। ਭਾਈ ਦੀ ਸੱਤਵੀਂ ਮੂਰਤ, ਇਸ ਸਮੇਂ ਤੋਂ ਮਗਰਲੀ ਮੂਰਤ ਦੇਖੋ। ਇੱਕ ਜੰਗਲ ਦੇ ਵਿੱਚ ਕੁਟੀਆ ਹੈ, ਇੱਕ ਸਿੰਘ ਵਾਹੀ ਕਰਦਾ ਹੈ, ਉਸਦੀ ਮਾਤਾ ਅਤੇ ਭੈਣ ਦੇ ਕੱਤਣ ਦੇ ਪੋਹਰਿਆਂ ਨਾਲ ਸਾਰੇ ਟੱਬਰ ਦਾ ਗੁਜ਼ਾਰਾ ਟੁਰਦਾ ਹੈ। ਜੋ ਕੁਝ ਸਿੰਘ ਹੋਰੀ ਵਾਹੀ ਨਾਲ ਪੈਦਾ ਕਰਦੇ ਹਨ, ਪਹਿਲੇ ਦੇਸ਼ ਦੇ ਪਾਤਸ਼ਾਹ ਦਾ ਹਾਲਾ ਭਰਦੇ ਹਨ, ਬਾਕੀ ਦਾ ਪੰਥ ਅਰਪਣ ਕਰਦੇ ਹਨ। ਪੰਥ ਦੀ ਦਸ਼ਾ ਕੀ ਹੈ? ਘਰ ਨਹੀਂ, ਬਾਰ ਨਹੀਂ, ਕਿੱਲਾ ਨਹੀਂ, ਕੋਟ ਨਹੀਂ, ਦਿਨ ਰਾਤ ਜੰਗਲਾਂ ਬੰਨਾਂ ਦੇ ਵਾਸ, ਤਕਲੀਫਾਂ ਅਤੇ ਖੇਦ, ਇਹ ਕਿਸ ਲਈ? ਨਾਮ ਜਪਦੇ ਹਨ ਅਤੇ ਦੁਖੀ ਪਰਜਾ ਦੀ ਰੱਖਿਆ ਕਰਦੇ ਹਨ। 80 ਰੁਪਏ ਸਿੱਖ ਦੇ ਸਿਰ ਦਾ ਮੁੱਲ ਹੈ। ਇਸ ਲਾਲਚ ਵਿੱਚ ਸਿੱਖ ਮਰ ਮਿੱਟੇ। ਤੀਵੀਆਂ ਦੇ ਸਿਰ ਸਿੱਖਾਂ ਦੇ ਭੁਲੇਖੇ 80 ਰੁਪਏ ਨੂੰ ਵਿਕਣ ਲੱਗੇ। ਐਸੀ ਦਸ਼ਾ ਵਿੱਚ ਉੱਪਰ ਲਿਖੇ ਸਿੰਘ ਹੋਰੀ ਆਪਣੇ ਘਰ ਵਿੱਚ ਦੁਖੀ ਸਿੱਖਾਂ ਨੂੰ ਉਤਾਰਾ ਦਿੰਦੇ ਸਨ, ਆਪਣੀ ਕਮਾਈ ਉਹਨਾਂ ਨੂੰ ਛਕਾਉਂਦੇ ਹਨ। ਇੱਕ ਦਿਨ ਵਰਖਾ ਪੈ ਰਹੀ ਹੈ, ਪ੍ਰਾਹੁਣਾ ਘਰ ਕੋਈ ਨਹੀਂ ਸੀ। ਮਾਈ ਜੀ ਨੇ ਅੰਨ ਤਿਆਰ ਕੀਤਾ ਜੋ ਪੰਜਾਂ ਸਰੀਰਾਂ ਦੇ ਨਿਰਬਾਹ ਜੋਗਾ ਸੀ, ਪਰ ਫਿਰ ਵੀ ਵੱਧ ਹੀ ਪਕਾਇਆ। ਇਹ ਤਿੰਨੇ ਸਰੀਰ ਸਵੇਰ ਦੇ ਵੀ ਭੁੱਖੇ ਸਨ, ਕਿਉਂਕਿ ਸਵੇਰ ਦਾ ਅੰਨ ਭੱਲੇ ਅਰਥ ਲਾ ਚੁੱਕੇ ਸਨ। ਹੁਣ ਜਦ ਛਕਣ ਦਾ ਵੇਲਾ ਆਇਆ, ਤਦ ਫਤਿਹ ਗਜਾ ਕੇ 7 ਲੱਖ ਫੌਜ ਸਿੰਘਾਂ ਦੀ ਆ ਗਈ, ਜੋ ਤਿੰਨਾਂ ਦਿਨਾਂ ਦੇ ਭੁੱਖੇ ਅਤੇ ਸੀਤ ਨਾਲ ਅਤ ਨਿਰਬਲ ਹੋ ਰਹੇ ਸੀ। ਧਨ ਭਾਗ ਜਾਣ ਕੇ ਸਿੰਘ ਨੇ ਗਿੱਲੇ ਬਸਤਰਾਂ ਦੀ ਥਾਂ ਸੁੱਕੇ ਭੂਰੇ ਦਿੱਤੇ, ਅੱਗ ਸਿਕਾਈ ਅਤੇ ਪ੍ਰਸ਼ਾਦ ਛਕਾਇਆ, ਔਰ ਮੁੱਠੀਆਂ ਭਰ ਭਰ ਕੇ ਉਹਨਾਂ ਦੇਸ਼ ਦੇ ਜੀਉਂਦੇ ਸ਼ਹੀਦਾਂ ਨੂੰ ਵਿਸਰਾਮ ਕਰਾਇਆ। ਅੱਧੀ ਰਾਤ ਬੀਤ ਗਈ ਸੀ, ਇਸ ਕਰਕੇ ਦੋ ਦੋ ਰੁੱਖੇ ਅਤੇ ਗਰਮ ਜਲ ਦੇ ਘੁੱਟ ਛੱਕ ਕੇ ਆਪ ਸਿੰਘ ਜੀ ਅਤੇ ਭੈਣ ਮਾਂ ਸੌਂ ਰਹੇ। ਵਾਹ ਵਾਹ ਸਿੱਖੀ, ਨਿਤ ਦੇ ਸਮਾਚਾਰ ਪੰਥ ਨੂੰ ਪਹੁੰਚੇ। ਪੰਥ ਗੁਰੂ ਨੇ ਧੰਨ ਭਾਈ ਤਾਰੂ ਸਿੰਘ ਦੀ ਪਦਵੀ ਦਿੱਤੀ, ਆਪ ਭਾਈ ਹੋ ਗਏ। ਤੁਰਕਾਂ ਨੇ ਅੰਤ ਇਹਨਾਂ ਨੂੰ ਵੀ ਫੜ ਲਿਆ, ਵਿਦੋਸ਼ੇ ਨੂੰ ਚਰਖੀ ਚੜਾਇਆ, ਬੇਗੁਨਾਹਾਂ ਨੂੰ ਤਸੀਏ ਦਿੱਤੇ, ਕੇਸ ਲਾਹੁਣ ਦੇ ਉਪਰਾਲੇ ਕੀਤੇ। ਪਰ ਵਾਹ ਭਾਈ ਜੀ, ਚਮੜਾ ਲੱਥਾ ਪਰ ਕੇਸ ਨਹੀਂ ਹਿੱਲੇ। ਭਾਈ ਜੀ ਨੇ ਸੀਸ ਦਿੱਤਾ, ਪਰ ਧਰਮ ਕੇਸੀ ਸਵਾਸੀ ਨਿਭਾਇਆ। ਜੋ ਵਾਕ ਆਪਨੇ ਕਹੇ ਸੇ ਉਹ ਅਟਲ ਰਹੇ। ਪੰਥ ਸਾਰੇ ਅੱਗੇ ਬੇਨਤੀ ਹੋਈ ਕਿ ਉਹਨਾਂ ਦੇ ਵਾਕ ਨੂੰ ਉਲਟਾਓ। ਪੰਥ ਨੇ ਸ੍ਰੀ ਹਜ਼ੂਰ ਤਖ਼ਤ ਅਕਾਲ ਬੁੰਗਾ ਜੀ ਦੇ ਹਜ਼ੂਰ ਬੈਠ ਕੇ ਫੈਸਲਾ ਕੀਤਾ ਕਿ ਬੇਸ਼ੱਕ ਪੰਥ ਉਲਟਾ ਸਕਦਾ ਹੈ, ਪਰ ਭਾਈ ਜੀ ਦੇ ਪਿਆਰ ਕਰਕੇ ਪੰਥ ਨਹੀਂ ਉਲਟਾਉਂਦਾ। ਇਹ ਭਾਈ ਦੀ ਕੈਸੀ ਵੈਰਾਗਮਈ ਤੇਜਸਵੀ ਮੂਰਤੀ ਹੈ। ਭਾਈ ਦੀ ਅੱਠਵੀਂ ਮੂਰਤ, ਮਹਾਰਾਜਾ ਸ਼ੇਰ ਸਿੰਘ ਦਾ ਦਰਬਾਰ ਲੱਗ ਰਿਹਾ ਹੈ, ਗਦੀ ਦੀ ਰਸਮ ਹੋਣੀ ਹੈ। ਭਾਈ ਰਾਮ ਸਿੰਘ ਜੀ ਅਰਦਾਸਾਂ ਸੋਧ ਰਹੇ ਹਨ, ਜਗੀਰਾਂ ਮਿਲ ਰਹੀਆਂ ਹਨ, ਅਮੀਰਾਂ ਵਿੱਚ ਵਾਸ ਹੈ, ਸਰਦਾਰਾਂ ਵਿੱਚ ਅਬਰੋ ਹੈ, ਰਾਜੇ ਮਾਨ ਕਰਦੇ ਹਨ। ਇਹ ਭਾਈ ਦੀ ਕੈਸੀ ਮਾਨਣੀ ਮੂਰਤੀ ਹੈ। ਐੜਾ ਅੱਜ ਕੱਲ੍ਹ ਦੇ ਭਾਈ, ਭਾਈ ਦੀ ਨਾਵੀਂ ਮੂਰਤ। ਇੱਕ ਆਦਮੀ ਆ ਰਿਹਾ ਹੈ, ਸਿੱਖ ਜਾਪਦਾ ਹੈ, ਸੀਸ 'ਤੇ ਰੋਟੀਆਂ ਦਾ ਛਾਬਾ ਹੈ, ਹੱਥ ਦਾਲ ਦੀ ਗੜਵੀ ਹੈ, ਦੇਖ ਕੇ ਬਾਲ ਦੌੜ ਕੇ ਮਾਂ ਦੀ ਝੋਲੀ ਵਿੱਚ ਜਾ ਵੜਦਾ ਹੈ ਅਤੇ ਕਹਿੰਦਾ ਹੈ, ਮਾਂ ਮਾਂ ਮੰਡੇ ਵਾਲਾ ਭਾਈ ਆਇਆ ਹੈ। ਅੱਗੋਂ ਸੁਆਣੀ ਕਹਿੰਦੀ ਹੈ, ਹੱਟ ਪਰੇ ਮੈਂ ਮੰਡਾ ਦੇਵਾਂ। ਬਾਲ ਹਟਦਾ ਨਹੀਂ। ਮਾਂ ਭਾਈ ਨੂੰ ਕਹਿ ਦਿੰਦੀ ਹੈ, ਭਾਈ ਜੀ ਆਪੇ ਕੱਢ ਲਓ, ਚੂਹੜੀ ਦੀ ਰੋਟੀ ਹੇਠਾਂ ਤੁਹਾਡਾ ਮੰਡਾ ਧਰਿਆ ਹੈ। ਇਹ ਭਾਈ ਦੀ ਕੈਸੀ ਮਲਿਤ ਮੂਰਤ ਹੈ। ਭਾਈ ਦੀ ਦਸਵੀਂ ਮੂਰਤ। ਇੱਕ ਰਾਮਾਨੁਜੀ ਘਰਾਣੇ ਵਿੱਚ ਇੱਕ ਭਾਈ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ, ਭੋਗ ਪਾਇਆ, ਅਰਦਾਸ ਕੀਤੀ, 2 ਰੁਪਏ ਪਾਠ ਕਰਾਈ ਮਿਲੇ। ਜਦ ਕੜਾਹ ਪ੍ਰਸ਼ਾਦ ਵਰਤਾਉਣ ਲੱਗੇ ਤਦ ਕਿਰਪਾਨ ਕੱਢ ਕੇ ਹੱਥ ਵਿੱਚ ਲਈ। ਅਜੇ ਕਰਦ ਭੇਟ ਨਹੀਂ ਕੀਤੀ ਸੀ ਕਿ ਉਸ ਘਰ ਦੇ ਕੀ ਆਦਮੀ ਕੀ ਤੀਵੀਆਂ ਦੌੜ ਕੇ ਲਪਕੇ ਲੋਹੜੀ ਦੀ ਮੋਹ ਮਾਈ ਮੰਗਣ ਵਾਲੀਆਂ ਕੁੜੀਆਂ ਵਾਂਗ ਕਰੀਬ ਭਾਈ ਨੂੰ ਘੇਰ ਲਿਆ ਅਤੇ ਬੋਲੇ, ਦੇਖਣਾ ਭਾਈ ਜੀ ਅਨਰਥ ਨਾ ਮਾਰਨਾ, ਅਸੀਂ ਵੈਸ਼ਨਵ ਜੇ, ਕੜਾਹ ਨੂੰ ਛੁਰੀ ਲਾ ਕੇ ਝਟਕਾ ਨਾ ਕਰ ਦੇਣਾ, ਸਾਡੇ ਕੰਮ ਦਾ ਨਹੀਂ ਰਹੇਗਾ। ਭਾਈ ਜੀ ਨੇ ਕਿਰਪਾਨ ਉੜੰਗ ਲਈ ਅਤੇ ਉਹਨਾਂ ਦੇ ਕਹੇ ਮੁਜਬ ਤੁਲਸੀ ਦਲ ਨਾਲ ਕੜਾਹ ਪ੍ਰਸ਼ਾਦ ਭੇਟ ਕਰਕੇ ਵਰਤਾਇਆ ਅਤੇ ਆਪ ਵੀ ਕਰ ਲਿਆਏ। ਵਾਹ, ਇਹ ਭਾਈ ਦੀ ਕੈਸੀ ਸੂਰਬੀਰ ਮੂਰਤੀ ਹੈ। ਭਾਈ ਦੀ 11ਵੀਂ ਮੂਰਤ। ਕੋਟ ਪਤਲੂਨ ਡਟ ਰਿਹਾ ਹੈ, ਮੇਜ਼ 'ਤੇ ਹੱਥ ਧਰੀ ਬੈਠੇ ਹਨ, ਮੂੰਹ ਵਿੱਚ ਕਲਮ ਹੈ, ਲੱਤਾਂ ਝੋਲੇ ਮਾਰੇ ਵਾਂਗ ਕੰਬ ਰਹੀਆਂ ਹਨ ਕਿ ਚਪੜਾਸੀ ਨੇ ਇੱਕ ਲਿਫਾਫਾ ਅੱਗੇ ਲਿਆ ਰੱਖਿਆ, ਖੋਲ੍ਹਿਆ ਤਾਂ ਸਰਕਾਰੀ ਡੌਕਟ ਸੀ ਜਿਸ ਵਿੱਚ ਉਹਨਾਂ ਨੂੰ ਭਾਈ ਫਲਾਣਾ ਸਿੰਘ ਕਰਕੇ ਲਿਖਿਆ ਸੀ। ਭਾਈ ਪੜ੍ਹਦੇ ਸਾਰ ਅੱਗ ਲੱਗ ਗਈ, ਕੜਕ ਕੇ ਬੋਲੇ, ਤੇਰੀ ਨੌਕਰੀ ਦੀ ਐਸੀ ਤੈਸੀ, 30 ਰੁਪਏ ਮਹੀਨੇ ਦੇ ਬਦਲੇ ਅਬਰੋ ਗਵਾਈ। ਭਾਈ ਅਸੀਂ ਭਾਈ ਅਸੀਂ ਹੋਰ ਵੀ ਨਾ ਕੋਈ, ਅੱਛਾ ਹੁਣੇ ਲਿਖਦਾ ਹਾਂ। ਉਸੇ ਵੇਲੇ ਅਫਸਰ ਵੱਲ ਦਰਖਾਸਤ ਭੇਜੀ ਕਿ ਮੈਂ ਭਾਈ ਨਹੀਂ ਹਾਂ, ਭਾਈ ਧਰਮਸਾਲੀਏ ਮੰਗਤੇ ਨੂੰ ਕਹਿੰਦੇ ਹਨ, ਮੈਂ ਸਿੱਖ ਹਾਂ, ਸਿੱਖ ਸਭ ਸਰਦਾਰ ਆਉਂਦੇ ਹਨ, ਤਾਂ ਤਾਂ ਮੈਨੂੰ ਅੱਗੇ ਲਈ ਸਰਦਾਰ ਲਿਖਿਆ ਜਾਇਆ ਕਰੇ। ਇਹ ਭਾਈ ਦੀ ਕੈਸੀ ਕਰੁਣਾ ਰਸ ਭਰੀ ਮੂਰਤੀ ਹੈ। ਭਾਈ ਦੀ 12ਵੀਂ ਮੂਰਤ। ਕਿਸੇ ਤਰ੍ਹਾਂ ਸੰਸਾਰ ਵਿੱਚ ਨਾਮੀ ਹੋਈਏ, ਨਾਮੀ ਗੁਣਾਬਾਜ ਨਹੀਂ ਹੋਇਆ ਜਾਂਦਾ, ਸਾਡੇ ਵਿੱਚ ਗੁਣ ਕੋਈ ਨਹੀਂ। ਚਲੋ ਸਿੱਖਾਂ ਵਿੱਚ ਚਲੀਏ, ਉੱਥੇ ਜ਼ਰੂਰ ਗੁਰੂ ਜਾਂ ਆਗੂ ਬਣ ਜਾਵਾਂਗੇ, ਕਿਉਂਕਿ ਹਿੰਦੁਸਤਾਨ ਵਿੱਚ ਸਿਰਫ ਇਹ ਲੋਕ ਹਨ ਜੋ ਦਿਲ ਦੇ ਸਫਾ ਹਨ ਅਤੇ ਹੋਰਨਾਂ ਨੂੰ ਸਫਾ ਸਮਝਦੇ ਹਨ। ਅੰਦਰੋਂ ਮਤਲਬ ਸਾਧੀਏ, ਉਪਰੋਂ ਬਗਲੇ ਭਗਤ ਬਣੀਏ, ਨਾਮ ਨਾਲ ਭਾਈ ਆਪੇ ਲਾ ਲਵੀਏ, ਭੋਗ ਵੇਲੇ ਮੰਜੀ ਸਾਹਿਬ ਨਾਲ ਠਹਿਕ ਕੇ ਬੈਠਿਆ ਕਰੀਏ, ਅਫਸਰਾਂ ਨੂੰ ਚੋਗੇ ਪਾ ਕੇ ਮਿਲਿਆ ਕਰੀਏ, ਦੱਸਿਆ ਕਰੀਏ ਅਸੀਂ ਪੁਰਾਣੇ ਭਾਈਆਂ ਦੇ ਖਾਨਦਾਨ ਵਿੱਚੋਂ ਹਾਂ, ਇੱਕ ਉਰ ਨਾਮੀ ਹੋ ਜਾਵਾਂਗੇ, ਅਨੇਕਾਂ ਮਤਲਬ ਸਾਧਾਂਗੇ, ਭਾਈ ਪਦ ਬਹੁਤ ਕੰਮ ਸਾਧੇਗਾ। ਸਹਿਜੇ ਸਹਿਜੇ ਭਾਈ ਪਦ ਕਹਾਵਣ ਲੱਗ ਜਾਵਾਂਗੇ, ਬਸ ਫਿਰ ਪੌਂ 12 ਹਨ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰਕੇ ਇੱਕ ਆਦਮੀ ਭਾਈ ਪਦ ਆਪਣੇ ਨਾਲ ਜੋੜਦਾ ਹੈ, ਜਿਸ ਤਰ੍ਹਾਂ ਇੱਕ ਕਾਂ ਨੇ ਮੋਰਾਂ ਦੇ ਡਿੱਗੇ ਹੋਏ ਖੰਭ ਆਪਣੇ ਵਿੱਚ ਉੜੰਗ ਕੇ ਮੋਰਾਂ ਨੂੰ ਠੱਗਣਾ ਚਾਹਿਆ ਸੀ। ਇਹ ਕੈਸੀ ਹਾਸਿਆਮਈ ਭਾਈ ਦੀ ਮੂਰਤ ਹੈ। ਸਿਧਾਂਤ। ਕਿਉਂ ਪਿਆਰੇ ਪਾਠਕ ਜੀ, ਆਪਨੇ ਭਾਈ ਦੇ ਨਕਸ਼ੇ ਦੇਖੇ, ਹੁਣ ਵਿਚਾਰ ਕਰੋ ਕਿ ਆਪਨੇ ਕੀ ਸਿਧਾਂਤ ਕੱਢਿਆ। ਜਿਸ ਤਰ੍ਹਾਂ ਲਹਿ ਲਹਿ ਕਰਦੇ ਅੰਗੂਰ ਸੋਹਣੇ ਮਿੱਠੇ ਅਤੇ ਗੁਣਕਾਰ ਆਉਂਦੇ ਹਨ, ਪਰ ਉਹਨਾਂ ਨੂੰ ਪੁੱਠੀ ਤੌਰ ਨਾਲ ਪੁੱਠਾ ਕੀਤਿਆਂ ਸ਼ਰਾਬ ਅਤੇ ਤਰਕਿਆ ਸਿਰਕਾ ਬਣ ਜਾਂਦਾ ਹੈ। ਇਸੀ ਪ੍ਰਕਾਰ ਅੰਗੂਰਾਂ ਸਮਾਨ ਭਾਈ ਪਦ ਨੂੰ ਲੈ ਕੇ ਸ਼ਰਾਬ ਬਣਾ ਕੇ ਹੰਕਾਰ ਜਾਂ ਖੁਆਰੀ ਦਾ ਲੱਛਣ ਬਣਾ ਲਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਅਕਾਲ ਪੁਰਖ ਦੀ ਏਕਤਾ ਦਾ ਅਸੂਲ ਸਿਖਲਾਇਆ, ਅਰਥਾਤ ਜੀਵ ਦਾ ਅਕਾਲ ਪੁਰਖ ਨਾਲ ਸੰਬੰਧ ਕਰਵਾਇਆ, ਤਦ ਪਰਸਪਰ ਮਾਨਕ ਮਾਤਰ ਦੇ ਸੰਬੰਧ ਦਾ ਅਸੂਲ ਪ੍ਰਤਿਪਾਦਨ ਕੀਤਾ, ਅਰਥਾਤ ਸਹੋਦਰਤਾ ਸਿਖਲਾਈ ਕਿ ਤੁਸੀਂ ਸਭ ਸੱਕੇ ਭਾਈ ਹੋ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਜਿਨ੍ਹਾਂ ਪੁਰਖਾਂ ਨੇ ਇਸ ਅਸੂਲ ਪਰ ਆਪਣੇ ਜੀਵਨ ਨੂੰ ਢਾਲ ਲਿੱਤਾ, ਉਹਨਾਂ ਨੂੰ ਗੁਰੂ ਜੀ ਨੇ ਭਾਈ ਦਾ ਪਦ ਬਖਸ਼ਿਆ। ਭਾਵ ਇਹ ਕਿ ਇਹ ਪੁਰਖ ਭਾਈ ਹੈ, ਭਰਾ ਹੈ, ਵੀਰ ਹੈ, ਇਸ ਨੂੰ ਸਭ ਕੋਈ ਭਾਈ ਕਹੇ, ਕਿਉਂਕਿ ਇਹ ਹਰ ਇੱਕ ਨਾਲ ਭਾਈ ਵਰਤਣ ਰੱਖਦਾ ਹੈ। ਸਤਿਗੁਰਾਂ ਦੇ ਸਾਰੇ ਸਿੱਖ ਇਸ ਭਾਈ ਅਵਸਥਾ ਨੂੰ ਪਹੁੰਚਦੇ ਸੇ, ਇਸੇ ਲਈ ਸਾਰੇ ਭਾਈ ਕਹਾਉਂਦੇ ਸੇ। ਉਹਨਾਂ ਵਿੱਚ ਖਿਮਾ, ਕੁਬੋਲ, ਸਹਾਰਨ, ਧੀਰਜ, ਲੋਕਾਂ ਭਾਣੇ ਠੱਗੇ ਜਾਣ ਦੀ ਸਹਿਨਸ਼ੀਲਤਾ ਅਤੇ ਪਰਉਪਕਾਰ ਦਾ ਉਤਸ਼ਾਹ ਹੱਦੋਂ ਵੱਧ ਆਉਂਦਾ ਸੀ। ਸਿੱਖੀ ਇਸ ਗੱਲ ਦਾ ਨਾਮ ਹੈ ਕਿ ਸਿੱਖ ਵਿੱਚ ਸਿੱਖੀ ਦੇ ਪੂਰਨ ਗੁਣ ਸਮਾ ਜਾਣ। ਸਿੱਖ ਚੰਦਨ ਦਾ ਬੂਟਾ ਹੈ ਜਿਸ ਦੀ ਵਾਸ਼ਨਾ ਨਾਲ ਇਰਦ ਗਿਰਦ ਦੇ ਸਭ ਮਨੁੱਖ ਮਹਿਕ ਜਾਣੇ ਚਾਹੀਦੇ ਹਨ। ਐਸੇ ਸਿੱਖਾਂ ਦੇ ਸਮੂਹ ਦਾ ਨਾਮ ਪੰਥ ਹੈ। ਪੰਥ ਦਾ ਹਰੇਕ ਐਸਾ ਸਿੱਖ ਭਾਈ ਕਹਿਲਾਉਂਦਾ ਹੈ। ਪੁਰਾਤਨ ਸਿੱਖਾਂ ਦੇ ਭਾਈ ਪਦ ਤੋਂ ਉਹਨਾਂ ਦੀ ਕਰਨੀ ਕਰਤੱਵਿਆ ਆਪਨੇ ਦੇਖੇ ਹਨ। ਅੱਜ ਕੱਲ੍ਹ ਸਿੱਖਾਂ ਦੇ ਬਹੁਤੇ ਹਿੱਸੇ ਨੇ ਆਪਣੇ ਆਪ ਨੂੰ ਇਤਨਾ ਗਿਰਾਇਆ ਹੈ ਕਿ ਉਹ ਆਪਣੇ ਨਾਮ ਦੇ ਨਾਲ ਭਾਈ ਪਦ ਲਾਉਣ ਤੋਂ ਨਫ਼ਰਤ ਕਰਨ ਲੱਗ ਪਏ ਹਨ। ਭਾਈ ਦਾ ਉਹ ਮਹਾਂ ਉੱਚ ਭਾਵ ਕਿੱਥੇ ਲੋਪ ਹੋ ਗਿਆ? ਸਹੋਦਰਤਾ ਦਾ ਅਸੂਲ ਅਤੇ ਪਰਸਪਰ ਭਰਾ ਸੱਦਣ ਦਾ ਵਰਤਾਓ ਸਭ ਤੋਂ ਪਹਿਲੇ ਸਾਡੇ ਸਰਬੱਗੇ ਸਤਿਗੁਰਾਂ ਨੇ ਹੀ ਪ੍ਰਚਾਰਿਆ ਹੈ। ਬ੍ਰਹਮੇ ਸਮਾਜੀਆਂ ਨੇ ਇਹ ਜਾਂਚ ਸਾਥੋਂ ਸਿੱਖੀ ਹੈ, ਥੀਆਸੋਫੀ ਵਾਲਿਆਂ ਨੇ ਸਾਥੋਂ ਲਈ ਹੈ, ਜੋ ਇੱਕ ਦੂਜੇ ਨੂੰ ਬਰਾਦਰ ਸੱਦੇ ਹਨ। ਸ਼ੌਕ ਹੈ ਕਿ ਅਸੀਂ ਇਸ ਅਸੂਲ ਦੇ ਪ੍ਰਚਾਰਕ ਇਸ ਨੂੰ ਛੱਡ ਦੇਈਏ। ਸਾਡਾ ਤਾਤਪਰਜ ਇਹ ਨਹੀਂ ਕਿ ਅਸੀਂ ਕੰਮ ਤਾਂ ਸ਼ਤਰੂਆਂ ਵਾਲੇ ਕਰੀਏ ਅਤੇ ਕਹਾਈਏ ਭਾਈ, ਨਹੀਂ, ਸਾਡਾ ਭਾਵ ਇਹ ਹੈ ਕਿ ਅਸੀਂ ਕਹਾਈਏ ਭਾਈ ਅਤੇ ਕੰਮ ਵੀ ਅਸੀਂ ਭਾਈਆਂ ਵਾਲੇ ਕਰੀਏ। ਸਾਡੇ ਮਨ ਵੀ ਭਾਈਆਂ ਵਾਲੇ ਹੋਣ ਅਤੇ ਸਾਡਾ ਨਾਮ ਵੀ ਭਾਈ ਹੋਵੇ, ਭਾਈ ਸਦਾਈਏ ਅਤੇ ਭਾਈ ਹੋਵੀਏ। ਸਭ ਤੋਂ ਵੱਡਾ ਫਖਰ ਸਾਡਾ ਭਾਈ ਪਦ ਹੋਣਾ ਚਾਹੀਏ। ਹਾਂਜੀ, ਸਭ ਤੋਂ ਵੱਡਾ ਫਖਰ ਸਾਡਾ ਭਾਈ ਪਦ ਹੋਣਾ ਚਾਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।